सपना की रेणुका सच्चे पातशाह जी जिस कारज लई संसार ते आए सन अनेकां कौतक कीते ओ उग्र भगती कीती 26 साल 11 महीने भोरे विच बह के तप कीता आप आनंदपुर साहब आके मेरा कर रहे सन के कश्मीर तो सारे पंडित चल के आए एक एक मत्था टेकद कुब्बा निकल जांदियां हन जिवें जिवें कश्मीर दे पंडित मत्था टेकदे हन मानो बैराग सारी सभा ते बैराग छा गया कीर्तन हो रहा सी कीर्तन भी रुक गया साहब जी दी समाधि भी उत्थान हो गई एडा बैराग बैराग ठल्या नहीं जांदा तां मेरे साहब जी ने नेत्र खोले पंडतां वल वेख्या क्यों भाई क्यों इतने दुखी हो रहे हो क्यों रो रहे हो महाराज असी कश्मीर तो आए हाँ औरंगजेब बादशाह सानू धर्म विच रहन नहीं देंदा आ साडे पंडतां दा मुखी हरदयाल पंडित नाल आया जिथे इदा घर बार साड़ दिता है तुरकां ने उथे इदी लड़की नूं भी चुक के लै गए ते एक कसाई दे पुत्र कोल बठा दिता जाके वो भी जार जार रोंदी है केड़े केड़े घर दी कहानी दसी है जो इस वेले साडे नाल वरत रही है बड़े देवी देवते पैगंबर बड़े बड़े मनाए हन अमरनाथ भी जाके अरदास कीती उत्थों आवाज आई है कि इस वेले कलयुग का समा है गुरु नानक का पैरा है ते गुरु नानक की गद्दी ही तुहाडे धर्म नूं बचा सकती है होर कोई नहीं रक्षा कर सकता ਤੇ ਅਸੀਂ ਤੁਹਾਡੇ ਕੋਲ ਆਏ ਹਾਂ। ਮਹਾਰਾਜ, ਉਹ ਹੰਕਾਰੀ ਤੁਰਕ ਔਰੰਗਜ਼ੇਬ ਪਾਤਸ਼ਾਹ ਸਵਾ ਮਨ ਜੰਜੂ ਉਤਾਰ ਕੇ ਫਿਰ ਰੋਟੀ ਖਾਂਦਾ, ਏਡਾ ਜ਼ਾਲਮ ਹੈ। ਮੰਦਰਾਂ ਵਿੱਚੋਂ ਮੂਰਤੀਆਂ ਤੋੜ ਦਿੱਤੀਆਂ ਹਨ, ਖੂਹਾਂ ਵਿੱਚ ਸਟਾ ਦਿੱਤੀਆਂ ਹਨ। ਮਥੁਰਾ ਵਰਗੇ ਮੰਦਰਾਂ ਵਿੱਚ ਵੀ ਉਸਨੇ ਮਸਜਿਦਾਂ ਬਣਾ ਦਿੱਤੀਆਂ। ਹੋਰ ਅਨੇਕਾਂ ਥਾਵਾਂ 'ਤੇ ਹਿੰਦੁਸਤਾਨ 'ਤੇ ਥਾਂ ਥਾਂ 'ਤੇ ਜਿੱਥੇ ਵੀ ਕੋਈ ਚੰਗਾ ਮੰਦਰ ਵੇਖਿਆ ਹੈ, ਸਾਰੀਆਂ ਮੂਰਤੀਆਂ ਤੋੜ ਦਿੱਤੀਆਂ, ਮਸਜਿਦਾਂ ਬਣਾ ਦਿੱਤੀਆਂ। ਮਹਾਰਾਜ, ਕਿਰਪਾ ਕਰੋ, ਸਾਡਾ ਧਰਮ ਖਤਰੇ ਵਿੱਚ ਹੈ। ਜਿਹੜਾ ਤਾਂ ਮੁਸਲਮਾਨ ਬਣ ਜਾਂਦਾ ਹੈ ਹਿੰਦੂ, ਉਹਨੂੰ ਤਾਂ ਸਹੂਲਤਾਂ ਮਿਲ ਜਾਂਦੀਆਂ ਹਨ, ਅਤੇ ਜਿਹੜਾ ਨਹੀਂ ਬਣਦਾ ਉਹਦਾ ਜੜ ਜ਼ਮੀਨ ਧਨ ਦੌਲਤ ਸਭ ਕੁਝ ਖੋਹ ਲਿਆ ਜਾਂਦਾ, ਉਹਨੂੰ ਕੰਗਲਾ ਕਰਕੇ ਕੱਢ ਦਿੱਤਾ ਜਾਂਦਾ। ਮੇਰੇ ਪਾਤਸ਼ਾਹ, ਅਸੀਂ ਤਿਲਕ ਲਾਉਂਦੇ ਹਾਂ, ਤੁਰਕ ਲੋਕ ਤਿਲਕ ਜੀਭ ਨਾਲ ਚੱਟ ਕੇ ਚਲੇ ਜਾਂਦੇ ਹਨ, ਭ੍ਰਿਸ਼ਟ ਕਰ ਰਹੇ ਹਨ ਸਾਨੂੰ। ਸਾਡੇ 'ਤੇ ਮਿਹਰ ਕਰੋ, ਕਿਰਪਾ ਕਰੋ। ਬੁੱਬਾਂ ਮਾਰ ਕੇ ਜਦੋਂ ਸਾਰੇ ਰੋ ਪਏ, ਸੰਗਤਾਂ ਵੀ ਬੈਰਾਗ ਵਿੱਚ ਹੋ ਗਈਆਂ, ਤਾਂ ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਨਾਂ ਸੀ ਗੋਬਿੰਦ ਰਾਏ, 10-11 ਸਾਲ ਦੀ ਉਮਰ ਹੈ, ਹੰਜੋਲੀਆਂ ਨਾਲ ਖੇਡ ਕੇ ਜਦੋਂ ਆਏ, ਪਿਤਾ ਦੀ ਗੋਦੀ ਵਿੱਚ ਮੱਥਾ ਟੇਕ ਕੇ ਬੈਠਣ ਹੀ ਲੱਗੇ ਸਨ, ਜਦੋਂ ਵੇਖਿਆ ਮਹਾਰਾਜ ਏਡਾ ਬੈਰਾਗ, ਇਹ ਕਿਉਂ ਸਾਰੇ ਰੋ ਰਹੇ ਹਨ, ਕੀ ਕਾਰਨ ਹੈ? ਆਖਿਆ, ਬੇਟਾ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਜਿੱਥੇ ਜਿੱਥੇ ਵੀ ਕੋਈ ਹਿੰਦੂ ਬੈਠਾ ਹੈ, ਉਸਦੇ ਧਰਮ ਨੂੰ ਖਤਰਾ ਹੈ। ਜ਼ਬਰਦਸਤੀ ਉਹਨਾਂ ਦੀਆਂ ਲੜਕੀਆਂ ਚੁੱਕ ਜਾਂਦੇ ਹਨ, ਜ਼ਬਰਦਸਤੀ ਉਹਨਾਂ ਨੂੰ ਮੁਸਲਮਾਨ ਬਣਾ ਰਹੇ ਹਨ, ਅਤੇ ਕਿਤਨੇ ਕੁ ਬਣ ਗਏ ਹਨ ਜਿਹਦੀ ਕੋਈ ਗਿਣਤੀ ਨਹੀਂ ਕਰ ਸਕਦਾ। ਗਰੀਬ ਨਿਵਾਜ, ਗੁਰੂ ਪਿਤਾ, ਮੇਰੇ ਗੋਬਿੰਦ ਰਾਏ ਜੀ ਕਹਿਣ ਲੱਗੇ, ਗੁਰੂ ਪਿਤਾ, ਫਿਰ ਇਹ ਗੁਰੂ ਨਾਨਕ ਦਾ ਦਰ ਹੈ, ਇੱਥੇ ਜੋ ਵੀ ਕੋਈ ਦੁਖੀ ਆਉਂਦਾ ਹੈ, ਸੁਖੀ ਹੋ ਕੇ ਜਾਂਦਾ ਹੈ। ਗੁਰੂ ਨਾਨਕ ਦਾ ਤਾਂ ਦਰ ਹੀ ਇਸੇ ਲਈ ਬਣਿਆ ਕਿ ਦੁਖੀ ਆਵੇ ਤੇ ਸੁੱਖਾਂ ਦੀਆਂ ਚੋਲੀਆਂ ਭਰ ਕੇ ਲੈ ਜਾਏ, ਇਹਨਾਂ ਦਾ ਦੁੱਖ ਕਿਵੇਂ ਹਰਿਆ ਜਾਵੇ। ਇਹ ਗੁਰੂ ਨਾਨਕ ਦਾ ਦਰ ਹੈ, ਮੇਰਾ ਦੇ ਸਾਈਂ, ਕਿਰਪਾ ਕਰੋ ਇਹਨਾਂ 'ਤੇ। ਦੱਸੋ ਜੁਗਤੀ, ਦੱਸੋ ਕਿਵੇਂ ਇਹਨਾਂ ਦਾ ਦੁੱਖ ਹਰਨ ਹੋ ਸਕਦਾ ਹੈ, ਕਿਵੇਂ ਹਿੰਦੂ ਧਰਮ ਦਾ ਲੱਜਿਆ ਰੱਖੀ ਜਾ ਸਕਦੀ ਹੈ, ਕਿਵੇਂ ਤਿਲਕ ਤੇ ਜੰਜੂ ਕਾਇਮ ਰਹਿ ਸਕਦੇ ਹਨ। ਤਾਂ ਮੇਰੇ ਪਾਤਸ਼ਾਹ ਕਹਿਣ ਲੱਗੇ, ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨੇ, ਸੁੱਖ ਸਦੇਵ ਅਰ ਪੈ ਨਹੀਂ ਜਾਂ ਕਹਿ, ਕੰਚਨ ਮਾਟੀ ਮਾਨੇ, ਐਸਾ ਬ੍ਰਹਮ ਗਿਆਨੀ ਹੋਵੇ ਜਿਹੜਾ ਦੁੱਖ ਨੂੰ ਸੁੱਖ ਕਰਕੇ ਸਮਝੇ, ਸੋਨੇ ਨੂੰ ਮਿੱਟੀ ਦੇ ਬਰਾਬਰ ਸਮਝੇ, ਮਾਣ ਅਪਮਾਨ ਤੋਂ ਉੱਪਰ ਹੋਵੇ, ਜਿਹੜਾ ਆਪਣਾ ਆਪ ਬਲੀਦਾਨ ਕਰ ਦੇਵੇ, ਐਸਾ ਬ੍ਰਹਮ ਗਿਆਨੀ ਉਹ ਜੇ ਬਲੀਦਾਨ ਕਰ ਦੇਵੇ, ਤਾਂ ਇਹਨਾਂ ਦਾ ਧਰਮ ਬਚ ਸਕਦਾ, ਇਹਨਾਂ ਦੀ ਲੱਜਿਆ ਬਚ ਸਕਦੀ ਹੈ। ਤਾਂ ਗੋਬਿੰਦ ਰਾਏ ਜੀ 10 ਸਾਲ ਦੀ ਉਮਰ ਵਿੱਚ ਕਹਿਣ ਲੱਗੇ, ਮੇਰੇ ਪਿਤਾ, ਮੇਰੇ ਗੁਰੂ ਪਿਤਾ, ਅਤੇ ਫਿਰ ਦੇਰੀ ਕਾਹਦੀ ਹੈ, ਤੁਹਾਡੇ ਵਰਗਾ ਮਹਾਬਲੀ ਯੋਧਾ, ਦੁੱਖ ਸੁੱਖ ਨੂੰ ਸਮ ਕਰਕੇ ਮੰਨਣ ਵਾਲਾ, ਅੰਮ੍ਰਿਤ ਅਤੇ ਜ਼ਹਿਰ ਨੂੰ ਇੱਕ ਸਮਝਣ ਵਾਲਾ, ਮਾਨ ਅਪਮਾਨ ਨੂੰ ਇੱਕ ਸਮਝਣ ਵਾਲਾ, ਔਰ ਤੁਹਾਡੇ ਤੋਂ ਵੱਧ ਇੱਥੇ ਹੋਰ ਕਿਹੜਾ ਮਹਾਂਪੁਰਖ ਹੈ ਜਿਹੜਾ ਇਹਨਾਂ ਦੀਨਾਂ ਦੀ, ਅਨਾਥਾਂ ਦੀ ਅਰਦਾਸ ਸੁਣੇ। ਸਾਰੇ ਲੋਕ ਹੈਰਾਨ ਸਨ ਕਿ 10 ਸਾਲ ਦੀ ਉਮਰ ਵਿੱਚ ਬੱਚਾ ਕਦੇ ਆਪਣੇ ਪਿਤਾ ਤੋਂ ਵਿਛੜਨਾ ਨਹੀਂ ਚਾਹੁੰਦਾ, ਪਰ ਇਹ ਆਪ ਤੋਰ ਰਹੇ ਹਨ, ਇਹ ਕੈਸੇ ਬਾਲਕ ਹਨ? ਉਚਾਰਨ ਕਰੋ ਸ੍ਰੀ, ਇਹ ਕੈਸੇ ਬਾਲਕ ਹਨ? ਮਹਾਰਾਜ, ਆਪ ਜਾਓ, ਇਹ ਗੁਰੂ ਨਾਨਕ ਦਾ ਦਰ ਹੈ, ਗੁਰੂ ਨਾਨਕ ਦਾ ਦਰ ਦੁਖੀਆਂ ਨੂੰ ਸੁੱਖ ਬਖਸ਼ਦਾ। ਤਾਂ ਮੇਰੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਡਤਾਂ ਨੂੰ ਕਹਿ ਦਿੱਤਾ, ਬਈ ਜਾਓ ਬਈ ਔਰੰਗਜ਼ੇਬ ਨੂੰ ਕਹਿ ਦਿਓ ਕਿ ਤੂੰ ਇੱਕ ਇੱਕ 'ਤੇ ਜ਼ੁਲਮ ਢਾ ਰਿਹਾ। ਜੇ ਤੇਗ ਬਹਾਦਰ ਇਕੱਲਾ ਮੁਸਲਮਾਨ ਬਣ ਜਾਏ, ਤੇਰੀ ਸ਼ਰ੍ਹਾ ਬਣ ਜਾਏ, ਤਾਂ ਸਾਰਾ ਹਿੰਦੁਸਤਾਨ ਆਪੇ ਹੀ ਮੁਸਲਮਾਨ ਬਣ ਜਾਏਗਾ। ਸਾਡੇ ਸਤਿਗੁਰੂ ਬਣ ਜਾਣ, ਸਾਡੇ ਪੀਰ ਬਣ ਜਾਣ ਮੁਸਲਮਾਨ, ਤੈਨੂੰ ਫਿਰ ਕਹਿਣ ਦੀ ਲੋੜ ਨਹੀਂ, ਆਪੇ ਹੀ ਸਾਰੇ ਬਣ ਜਾਣਗੇ। ਤਾਂ ਇਹਨੂੰ ਸੁੱਖ ਸਭਾ ਗਿਆ। ਔਰੰਗਜ਼ੇਬ ਨੇ ਕਿਹਾ, ਮੈਨੂੰ ਕੀ ਲੋੜ ਹੈ, ਇੱਕ ਨੂੰ ਬਣਾ ਲਵਾਂ ਅਤੇ ਸਾਰੇ ਬਣ ਜਾਣ, ਕਿਉਂਕਿ ਇਹਦੀ ਨਿਗਾਹ ਵਿੱਚ ਕੇਵਲ ਮੁਸਲਮਾਨ ਹੀ ਹੋ ਸਕਦਾ ਬੰਦਾ, ਹੋਰ ਸਾਰੇ ਇਸ ਨੂੰ ਕਾਫਰ ਲੱਗਦੇ ਸਨ। ਉਚਾਰਨ ਕਰੋ ਸ੍ਰੀ। ਇਹਨਾਂ ਨੇ ਜਦੋਂ ਔਰੰਗਜ਼ੇਬ ਨੂੰ ਜਾ ਕੇ ਸੁਨੇਹਾ ਦਿੱਤਾ, ਤਾਂ ਔਰੰਗਜ਼ੇਬ ਨੇ ਅਹਿਦੀਏ ਨੂੰ ਭੇਜਿਆ ਅਨੰਦਪੁਰ ਸਾਹਿਬ ਸਤਿਗੁਰਾਂ ਕੋਲ ਆ ਕੇ। ਉਹ ਮੇਰਾ ਦੇ ਸਾਈਂ, ਅਸੀਂ ਤਾਂ ਨੌਕਰ ਹਾਂ, ਹੁਕਮ ਮੰਨਣਾ, ਅਤੇ ਜੇ ਨਾ ਮੰਨੀਏ ਤਾਂ ਸਾਡਾ ਜਨ ਬੱਚਾ ਵੀ ਕਹਾਣੀ ਪੀੜ ਦੇਵੇਗਾ। ਇਸ ਲਈ ਮੈਂ ਤੁਹਾਡੀ ਗ੍ਰਿਫਤਾਰੀ ਦੇ ਵਾਰੰਟ ਲਿਆਇਆ, ਜੇ ਕਿਰਪਾ ਕਰੋ ਚਲੋ ਨਾਲ। ਮਹਾਰਾਜ ਕਹਿਣ ਲੱਗੇ, ਤੂੰ ਫਿਕਰ ਨਾ ਕਰ, ਸਾਡੇ ਨਾਲ ਨਾਲ ਰਹੋ, ਅਸੀਂ ਆਪ ਹੀ ਉੱਥੇ ਦਿੱਲੀ ਪਹੁੰਚਾਂਗੇ। ਉਚਾਰਨ ਕਰੋ ਸ੍ਰੀ। ਰਸਤੇ ਵਿੱਚ ਸੰਗਤਾਂ ਨੂੰ ਤਾਰਦੇ ਹੋਏ ਮੇਰੇ ਪਾਤਸ਼ਾਹ ਦਿੱਲੀ ਜਾ ਪਹੁੰਚੇ। ਔਰੰਗਜ਼ੇਬ ਨੇ ਇੱਕੋ ਹੀ ਸਵਾਲ ਕੀਤਾ, ਬਈ ਵੇਖੋ, ਜਾਂ ਤਾਂ ਕਰਾਮਾਤ ਦਿਖਾਓ, ਜਾਂ ਇਸਲਾਮ ਕਬੂਲ ਕਰੋ, ਅਤੇ ਜਾਂ ਮਰਨ ਨੂੰ ਤਿਆਰ ਹੋ ਜਾਓ। ਸਤਿਗੁਰੂ ਕਹਿਣ ਲੱਗੇ, ਕਰਾਮਾਤ ਤਾਂ ਕਹਿਰ ਦਾ ਨਾਮ ਹੈ, ਪਰਮੇਸ਼ਰ ਦੇ ਸ਼ਰੀਕ ਬਣਨ ਦੇ ਬਰਾਬਰ ਹੈ ਕੋਈ ਕਰਾਮਾਤ ਦਿਖਾਉਣੀ, ਅਤੇ ਧਰਮ ਅਸੀਂ ਤਿਆਗਣਾ ਨਹੀਂ, ਅਤੇ ਸਰੀਰ ਨਾਲ ਸਾਨੂੰ ਕੋਈ ਮੋਹ ਨਹੀਂ, ਜਦੋਂ ਮਰਜ਼ੀ ਹੈ ਜੋ ਮਰਜ਼ੀ ਇਹ ਕਰ ਸਕਦਾ। ਤਾਂ ਔਰੰਗਜ਼ੇਬ ਨੇ ਸੋਚਿਆ, ਬਈ ਪਹਿਲੇ ਜਿਹੜੇ ਨਾਲ ਹਨ ਇਹਨਾਂ ਦੇ, ਉਹਨਾਂ ਨੂੰ ਸ਼ਹੀਦ ਕਰ ਲਈਏ, ਇਹਨਾਂ ਦੇ ਮਨ ਵਿੱਚ ਡਰ ਠਹਿਰ ਜਾਏਗਾ। ਭਾਈ ਮਤੀ ਦਾਸ ਨੂੰ ਬੁਲਾਇਆ ਗਿਆ, ਕਿਉਂ ਬਾਈ, ਤੂੰ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਪਾ ਕੇ ਕਿਹਾ ਸੀ, ਮੈਂ ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦਾ ਹਾਂ, ਕੋਈ ਵਿਖਾ ਕਰਾਂ ਮਾਤ। ਮਤੀ ਦਾਸ ਕਹਿਣ ਲੱਗਾ, ਮੈਂ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਚੱਲ ਸਕਦਾ, ਮੇਰੇ ਵਿੱਚ ਹੈ ਹਿੰਮਤ। ਤਾਂ ਫਿਰ ਕਹਿਣ ਲੱਗੇ, ਜੇ ਨਹੀਂ ਵਿਖਾਣੀ ਤਾਂ ਤੈਨੂੰ ਚੀਰ ਦਿੱਤਾ ਜਾਵੇਗਾ ਤੇਰੇ ਸਰੀਰ ਨੂੰ, ਪਿਆਰੀ ਸਾਧ ਸੰਗਤ ਜੀ, ਫਟਿਆਂ ਵਿੱਚ ਬੰਨ ਕੇ। ਜਦੋਂ ਚੀਰੇ ਜਾ ਰਹੇ ਸਨ ਭਾਈ ਮਤੀ ਦਾਸ ਜੀ, ਉਸ ਵੇਲੇ ਜਪ ਜੀ ਸਾਹਿਬ ਦਾ ਪਾਠ ਆਰੰਭ ਹੈ, ਅਤੇ ਜਦੋਂ ਸਰੀਰ ਦੋ ਫਾੜ ਹੋਇਆ ਤਾਂ ਲਹੂ ਵਿੱਚੋਂ ਆਵਾਜ਼ ਆ ਰਹੀ ਹੈ, ਜਿੰਨੀ ਨਾਮ ਧਿਆਇਆ ਗਏ ਮਸਕਤ ਗਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਭਾਈ ਸਤੀ ਦਾਸ ਜੀ ਨੂੰ ਰੂਹ ਬਣ ਕੇ ਅੱਗ ਲਾ ਦਿੱਤੀ ਗਈ, ਅਤੇ ਕਾਜੀ ਮੁੱਲਾਂ ਕਹਿੰਦੇ ਰਹੇ, ਹੁਣ ਵੀ ਇਸਲਾਮ ਵਿੱਚ ਆ ਜਾ, ਤੈਨੂੰ ਛੱਡ ਸਕਦੇ ਹਾਂ। ਪਰ ਭਾਈ ਸਤੀ ਦਾਸ ਵੀ ਸਵਾਹ ਦੀ ਢੇਰੀ ਹੋ ਗਿਆ, ਪਰ ਧਰਮ ਨਹੀਂ ਤਿਆਗਿਆ। ਭਾਈ ਦਿਆਲੇ ਨੂੰ ਦੇਗ ਵਿੱਚ ਉਬਾਲਣ ਦਾ ਹੁਕਮ ਕੀਤਾ, ਜਦੋਂ ਦੇਗ ਉਬਾਲੇ ਖਾਣ ਲੱਗੀ ਨਾ, ਪਾਣੀ ਉਬਲਣ ਲੱਗਾ ਦੇਗ ਵਿੱਚ, ਭਾਈ ਦਿਆਲੇ ਨੇ ਮੱਥਾ ਟੇਕਿਆ, ਆਖਿਆ ਮੱਥਾ ਟੇਕਦਾ, ਆਖਿਆ ਇਸ ਲਈ ਮੱਥਾ ਟੇਕ ਰਿਹਾ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ। ਭਾਈ ਦਿਆਲਾ ਕਹਿਣ ਲੱਗਾ, ਜਾਂ ਦੇਗ ਵਿੱਚ ਉਬਲਣਾ ਉਹਨਾਂ ਨੂੰ ਨਸੀਬ ਹੋਇਆ ਸੀ, ਅਤੇ ਜਾਂ ਇਹ ਕਿਰਪਾ ਮੇਰੇ 'ਤੇ ਹੋ ਰਹੀ ਹੈ। ਇਸ ਤਰ੍ਹਾਂ ਸ਼ਹੀਦੀਆਂ ਪ੍ਰਾਪਤ ਕਰਕੇ ਮਹਾਰਾਜ ਨੂੰ ਬੜੇ ਤਸੀਹੇ ਦਿੱਤੇ ਗਏ, ਪਰ ਜਦੋਂ ਇੱਕ ਨਾ ਮੰਨੀ ਤਾਂ ਅੱਜ ਜਿੱਥੇ ਸੀਸਗੰਜ ਸਾਹਿਬ ਹੈ, ਹਰ ਵੇਲੇ ਜੋਤਾਂ ਜਗ ਰਹੀਆਂ ਹਨ, ਇੱਥੇ ਮੇਰੇ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਪੂਰੇ ਮਹੱਲੇ ਨੂੰ, ਆਪਣੇ ਕਬੀਲੇ ਦੇ ਘਰਾਂ ਨੂੰ ਅੱਗ ਲਾ ਦਿੱਤੀ, ਅਤੇ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ, ਆਪਣਾ ਆਪ ਸਭ ਕੁਝ ਜਲਾ ਦਿੱਤਾ। ਉਚਾਰਨ ਕਰੋ ਸ੍ਰੀ। ਜਿੱਥੇ ਅੱਜ ਰਕਾਬਗੰਜ ਗੁਰਦੁਆਰਾ ਹੈ, ਤੋ ਮੇਰਾ ਕਹਿਣ ਤੋਂ ਭਾਵ के तिलक जंजू राखा प्रभ तांका कीनो बड़ो कलू में साका साधन हेत इति जिन करी शीश दिया पर सी न उचरी। महाराज गुरु गोबिंद सिंह सच्चे पातशाह ऐसे लई कहंदे हन कि एक अनोखा काम कीता गुरु पिता ने कि ना तो तिलक लाउंदे सन ना जंजू दे तारनी सन, पर जदों वेखिया के हिंदू धर्म दा इस वेले खतरे विच है हिंदू धर्म, ता अपना बलिदान दे के चादर पा ली, जिवें एक माँ सर्दी तो बचाउण लई बच्चे नू ढक लैंदी है ना, इसे तरह गुरु तेग बहादुर साहब जी ने जदों शहीदी प्राप्त कीती फिर तेग बहादुर के चलत भयो जगत को शोक। आओ सारे जपिए तेग बहादुर के चलत,
तेग बहादुर के चलत,
तेग बहादुर के चलत,
तेग बहादुर के चलत,
भयो बड़े महापुरख जो धार्मिक ख्यालां वाले सन भावें हिंदू ते चाहे मुसलमान, उन्होंने जदों ये शहीदी सुनी आख्या हुण औरंगजेब दियां जड़ां पटियां गईयां हन, हुण जुलम दियां जड़ां हिल गईयां हन। प्यारी सात संगत, अज भी औरंगजेब दी कबर ते जाओ कोई दीवा जगाण वाला नहीं है। एक मुजावर बैठा कहंदा जदों मैं कबर कोल जाना मेरी छाती सड़ जाती है। ते ओही गुरु तेग बहादुर साहब दा आस्थान है जिथे जोतां जग रही हैं, तपदे सड़दे हुए हिरदे दुखिए हिरदे आके जदों दर्शन करते हैं तो लोक परलोक दे सुख पा के जाते हैं। ये किदे सदके शीश दिया पर सी ना उचरी, ऐसी अदूती शहीदी दिती। शीश दिया पर सीना उचरे,
शीश दिया पर सीना उचरे, शीश दिया पर सीना उचरे, शीश दिया पर सीना उचरे,
शीश दिया पर सीना पर सी ना उचरी।